परम्परावर नाथ युगल चरण मम वंदना तर पर तर करमा जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन श्री गुर शब्द कमाए जिन जीते पंच विकार तिन संतन को बंदना तिन संतन को बंदना सिर चरणन पर तार मूक उचरै शास्त्र खट पिंग किरण चढ़ जाए अंध लखै बदरो सुने जो काल कृपा कराए कहां बुद्ध प्रभ तुच्छ हमारी बरन सकै मेहमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहि गुरु साहिब जीओ सुन सतगुर के बचन बाबर इं पाखियो देख लैने थूक वडन ही आखियो
वाहिगुरु जी का खालसा वाहिगुरु जी की फतेह गरीब नवाज अंतरजामी सचे पातशाह जी दीसा जी नवाज जी साध संगत जी आप जी अत्यंत बड़भागे हो सतगुरु गुरु ग्रंथ साहिब जी की पवित्र पावन चरण शरण विच बैठे हो संध्या दे दीवान सजे हन गुरु की बाणी का कीर्तन सरवण कीता है हर रोज़ शाम दे दीवान विच श्री गुरु पंथ प्रकाश ग्रंथ जो शहीद भाई मताब सिंह जी दे पोतरे भाई रतन सिंह जी भंगू ने लिखिया अंग्रेजा ने पूछा सी खालसे नूं राज किवें मिलिया है तो उन्होंने श्री गुरु नानक गुरु गोबिंद सिंह साहब जी दे पंथ की वार्ता सुनाई और जो मुगल बादशाह गौर अली शाह आलम दूजा जो बहादुर शाह जफर का पिता सी उसने बयान दिता सी कि असी मुगलों ने सिखां नूं राज दिता है ये खानदानी राजे नहीं हैं जरैम पेशा कौम है पर भाई रतन सिंह जी ने अंग्रेजा नूं दस्या कि ये मुगलां नूं राज श्री गुरु नानक साहब ने दिता सी मुगलां ने सानू की राज देना सी बल्कि असी इन्हां नूं राज दिता ये गल सिद्ध कर रहे ने भाई रतन सिंह जी पंथ प्रकाश दे राही और अहमदाबाद की धरती ते जदों बाबर ने गुरु नानक साहब तो बख्शिश लई सी उहदा हवाला दे रहे भाई तारू सिंह की जबानी ये कथा हो रही है क्योंकि परंपरा नाल ये कथा चलती आई गां दी गां सिंह दसदे आए पीढ़ी दर पीढ़ी अज भी जे आपां सुणांगे ते अपने बच्चों नूं दसांगे तां ही अगे सिखी जिंदा रहेगी इतिहास इदां ही चलता है। सो ये भाई रतन सिंह जी का परोपकार बहुत वड्डा खालसे पंथ उत्ते है। सरदार करम सिंह हिस्टोरियन ने कहा सी कि मेरा जी करदा जे भाई रतन सिंह जी मैनूं मिलन तां मैं हथ चुम लवां जिन्हां नाल ये पंथ प्रकाश लिखिया गया। सो बाबर दी ते गुरु नानक साहब की गलबात दस रहे ने भाई रतन सिंह जी लिख रहे ने भाई तारू सिंह जी सुना रहे ने कथा कहिंदे बाबर ने महाराज कोलों सत पुस्तां दा राज लै लिया ते गुरु नानक साहब कहण लगे जिन्ना चिर सत्कार गुरु घर दा रखोगे उन्ना चिर तुहाडे कोल रहेगा बाद च वापस लै लवांगे। ਬਾਬਰ ਕਹਿੰਦਾ ਜੀ ਜਿਹੜਾ ਵਾਪਸ ਦੇ ਕੇ ਵਾਪਸ ਲਈ ਦੀ ਆ ਚੀਜ਼ ਉਹ ਤਾਂ ਚੰਗੀ ਗੱਲ ਨਹੀਂ ਹੁੰਦੀ। ਤਾਂ ਮਹਾਰਾਜ ਕਹਿੰਦੇ ਜੇ ਕੋਈ ਲੈ ਕੇ ਉਸ ਚੀਜ਼ ਦੀ ਕਦਰ ਕਰੇ ਤਾਂ ਨਹੀਂ ਵਾਪਸ ਲਈ ਦੀ, ਜੇ ਕੋਈ ਚੀਜ਼ ਲੈ ਕੇ ਉਹਦਾ ਬੇਕਦਰੀ ਕਰ ਦੇਵੇ, ਅਹਿਸਾਨ ਫਰਾਮੋਸ਼ ਹੋ ਜਾਵੇ, ਅਕਿਰਤ ਘਣ ਹੋ ਜਾਵੇ, ਫਿਰ ਉਹਦੇ ਕੋਲੋਂ ਉਸ ਚੀਜ਼ ਨੂੰ ਵਾਪਸ ਲੈ ਲੈਣਾ ਕੋਈ ਗੁਨਾਹ ਨਹੀਂ ਹੁੰਦਾ। ਇਹ ਹੁਣ ਵਾਰਤਾਲਾਪ ਬਾਬਰ ਦੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਰਤਨ ਸਿੰਘ ਜੀ ਲਿਖਦੇ, ਸੁਣੋ ਪਿਆਰ ਨਾਲ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਬ ਸਤਿਗੁਰ ਬਾਬਰ ਕਹਿਓ ਤੂੰ ਹਮ ਉਪਕਾਰ ਵਿਸਾਰ।
ਮਹਾਰਾਜ ਕਹਿਣ ਲੱਗੇ ਦੇਖ ਬਾਬਰ, ਟਾਈਮ ਆਏਗਾ ਤੁਸੀਂ ਲੋਕ ਭੁੱਲ ਜਾਓਗੇ। ਰਾਜ ਦਾ ਨਸ਼ਾ ਐਸੀ ਚੀਜ਼ ਹੈ ਜਿਹਦੇ ਕੋਲ ਵੀ ਰਾਜ ਆਉਂਦਾ ਹੈ ਉਹ ਦੂਜੇ ਦੇ ਉਪਕਾਰ ਭੁੱਲ ਜਾਂਦਾ ਹੈ। ਸੰਸਾਰ ਦੀ ਰੀਤੀ ਹੈ, ਦੁਨੀਆਂ ਵਿੱਚ ਕੋਈ ਕਿਸੇ ਦੇ ਗੁਣਾਂ ਨੂੰ ਯਾਦ ਨਹੀਂ ਰੱਖਦਾ। ਕੋਈ ਮਹਾਂਪੁਰਸ਼ ਹੋਵੇ ਤਾਂ ਭਾਵੇਂ ਕਿਸੇ ਦਾ ਅਹਿਸਾਨ ਯਾਦ ਰੱਖ ਲਵੇ, ਦੁਨਿਆਵੀ ਬੰਦਾ ਨਹੀਂ ਰੱਖਦਾ। ਛੋਟੇ ਤੋਂ ਛੋਟਾ ਉਪਕਾਰ ਅਤੇ ਵੱਡੇ ਤੋਂ ਵੱਡਾ ਉਪਕਾਰ ਲੋਕ ਭੁੱਲ ਜਾਂਦੇ ਹੈ। ਜੇ ਤੁਸੀਂ ਲੋਕ ਮੁਗਲ ਬਾਦਸ਼ਾਹ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਗੁਰ ਸਾਡਾ ਕੀਤਾ ਉਪਕਾਰ ਭੁੱਲ ਜਾਓਗੇ।
ਕਾਟੋ ਕੇ ਹਮ ਹੰਸ ਸਿਰ ਤੋ ਫਿਰ ਲੇ ਉਦਾਰ।
ਅਸੀਂ ਫਿਰ ਤੁਹਾਨੂੰ ਦਿੱਤਾ ਹੋਇਆ ਰਾਜ ਤੁਹਾਡੇ ਅੰਸ਼ ਕੋਲੋਂ ਵਾਪਸ ਲੈ ਲਵਾਂਗੇ, ਕਿਉਂਕਿ ਤੁਸੀਂ ਸਾਡੀ ਅੰਸ਼ ਦੇ ਸਿਰ ਕੱਟੋਗੇ। ਜਿਨ੍ਹਾਂ ਤੋਂ ਰਾਜ ਲਿਆ ਹੈ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਨੀਹਾਂ 'ਚ ਚਿਣੋਗੇ, ਤੱਤੀਆਂ ਤਵੀਆਂ 'ਤੇ ਬਹਾਓਗੇ, ਉਹਨਾਂ ਦੇ ਸੀਸ ਲਾਓਗੇ, ਫਿਰ ਤੁਸੀਂ ਦੱਸੋ ਕਿਵੇਂ ਉਸ ਰਾਜ ਦੇ ਅਧਿਕਾਰੀ ਹੋਵੋਗੇ। ਨਹੀਂ, ਫਿਰ ਅਸੀਂ ਰਾਜ ਵਾਪਸ ਲਵਾਂਗੇ ਜਦੋਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰੋਗੇ।
ਤਬ ਬਾਬਰ ਸੁਣ ਕੇ ਹੱਥ ਜੋੜੇ।
ਇਹ ਸੁਣ ਕੇ ਬਾਬਰ ਨੇ ਹੱਥ ਜੋੜ ਲਏ।
ਅੰਬਰੀ ਕੁੱਲ ਕੇ ਮਾਂ ਤੁਮ ਸਿਰ ਤੋੜੇ।
ਕਹਿਣ ਲੱਗਾ ਐਸਾ ਕਿਵੇਂ ਹੋ ਸਕਦਾ ਹੈ। ਬਾਬਰ ਕਹਿੰਦਾ ਮਹਾਰਾਜ ਇੱਦਾਂ ਨਹੀਂ ਹੋ ਸਕਦਾ, ਅਸੀਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੇ, ਤੁਹਾਡੀ ਬਖਸ਼ਿਸ਼ ਨੂੰ ਅਸੀਂ ਨਹੀਂ ਵਿਸਾਰਾਂਗੇ, ਸਾਡੀ ਕੁੱਲ ਤੁਹਾਡੀ ਕੁੱਲ ਨੂੰ ਕਿਵੇਂ ਸਜ਼ਾ ਦੇਵੇਗੀ। ਬਾਬਰ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਕੀ ਭਾਣਾ ਵਰਤਣਾ। ਆਉਣ ਵਾਲੇ ਸਮੇਂ ਨੂੰ ਤਾਂ ਮਹਾਂਪੁਰਸ਼ ਜਾਣਦੇ, ਦੂਸਰਾ ਨਹੀਂ ਜਾਣਦਾ। ਮਹਾਰਾਜ ਦੱਸ ਰਹੇ ਸਨ, ਕਹਿੰਦੇ ਸਮਾਂ ਆਵੇਗਾ ਜਦੋਂ ਤੇਰੇ ਬੱਚੇ ਸਾਡੇ ਬੱਚਿਆਂ ਨੂੰ ਦੁੱਖ ਦੇਣਗੇ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੱਤੀਆਂ ਤਵੀਆਂ 'ਤੇ ਬਹਾਇਆ ਜਾਏਗਾ, ਸਾਡੇ ਸੀਸ ਲਾਏ ਜਾਣਗੇ, ਸਾਨੂੰ ਆਰਿਆਂ ਨਾਲ ਚੀਰਿਆ ਜਾਏਗਾ, ਸਾਡੇ ਪਰਿਵਾਰਾਂ ਨੂੰ ਨੀਹਾਂ 'ਚ ਚਿਣਿਆ ਜਾਏਗਾ, ਉਸ ਵੇਲੇ ਅਸੀਂ ਫਿਰ ਰਾਜ ਵਾਪਸ ਲੈ ਲਵਾਂਗੇ।
ਹਮ ਤੁਜ ਰੱਖੈ ਮੁਰੀਦੀ ਦਾਵੇ।
ਬਾਬਰ ਕਹਿੰਦਾ ਨਹੀਂ ਮਹਾਰਾਜ, ਅਸੀਂ ਤੇ ਤੁਹਾਡੇ ਉੱਤੇ ਮੁਰੀਦੀ ਦਾਵਾ ਰੱਖਾਂਗੇ, ਅਸੀਂ ਤਾਂ ਤੁਹਾਨੂੰ ਆਪਣਾ ਗੁਰੂ ਪੀਰ ਮੰਨਾਂਗੇ।
ਹਮ ਕੁੱਲ ਕੇ ਮਾਂ ਤੁਮ ਹੱਥ ਚਲਾਵੇ।
ਸਾਡੀ ਕੁੱਲ ਤੁਹਾਡੇ ਤੇ ਕਿਵੇਂ ਹੱਥ ਚੁੱਕੇਗੀ, ਭਾਵ ਨਹੀਂ ਚੁੱਕੇਗੀ।
ਹਿੰਦ ਵਸ ਪਈ ਹਿੰਦੂ ਪੀਰ।
ਕਿਉਂਕਿ ਸਾਨੂੰ ਸਾਡੇ ਪੈਗੰਬਰ ਨੇ ਵੀ ਦੱਸ ਦਿੱਤਾ ਹੈ, ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ, ਮੈਂ ਦੇਖ ਕੇ ਆਇਆ ਹਾਂ ਕਿ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਵੀ ਨਾਨਕ ਦਾ ਰਾਜ ਹੈ ਹਿੰਦੁਸਤਾਨ ਵਿੱਚ, ਹਿੰਦੁਸਤਾਨ ਦੀ ਧਰਤੀ ਦਾ ਮਾਲਕ ਨਾਨਕ ਹੈ, ਅਤੇ ਜੇ ਨਾਨਕ ਦੇ ਖਿਲਾਫ ਅਸੀਂ ਜਾਵਾਂਗੇ ਤਾਂ ਉਹ ਆਪਣਾ ਰਾਜ ਖੋ ਲਏਗਾ, ਇਸ ਕਰਕੇ ਅਸੀਂ ਸਾਡੇ ਆਉਣ ਵਾਲੇ ਬੱਚੇ ਸਾਰੇ ਤੁਹਾਨੂੰ ਮੰਨਾਂਗੇ।
ਤੂੰ ਪੀਰਨ ਕੇ ਸਿਰ ਹੋ ਪੀਰ।
ਸਾਡੇ ਤਾਂ ਪੈਗੰਬਰ ਨੇ ਵੀ ਕਿਹਾ ਹੈ ਕਿ ਗੁਰੂ ਨਾਨਕ ਇਸ ਧਰਤੀ ਦਾ ਮਾਲਕ ਹੈ, ਇਸ ਕਰਕੇ ਸਮਾਰਾਜ ਅਸੀਂ ਪੀਰਾਂ ਦਾ ਪੀਰ ਮੰਨ ਕੇ ਤੁਹਾਡੀ ਤਾਬਿਆ 'ਚ ਰਹਾਂਗੇ।
ਤੁਮ ਤੋ ਬਖਸ਼ੀ ਹਮੈ ਜੰਗੀਰ।
ਤੁਸੀਂ ਤਾਂ ਸਾਨੂੰ ਜਗੀਰਾਂ ਦਿੱਤੀਆਂ ਹਨ, ਰਾਜ ਦਿੱਤੇ ਹਨ, ਅਸੀਂ ਤੁਹਾਡਾ ਦਿੱਤਾ ਰਾਜ ਲੈ ਕੇ ਤੁਹਾਡੇ ਬੱਚਿਆਂ ਨੂੰ ਕਿਵੇਂ ਨਹੀਂ ਅੱਜ ਚਿਣਾਂਗੇ, ਨਹੀਂ ਹੋ ਸਕਦਾ, ਇੱਦਾਂ ਨਹੀਂ ਹੋਏਗਾ। ਹਾਂਜੀ,
ਹਮ ਹੋਵੇ ਕਿਸ ਤੁਮੈ ਦਗੀਰ।
ਅਸੀਂ ਕਿੱਦਾਂ ਤੁਹਾਡੇ ਤੋਂ ਉਲਟੇ ਹੋਵਾਂਗੇ, ਭਾਵ ਨਹੀਂ ਹੋਵਾਂਗੇ।
ਜੋ ਹਮ ਤੁਮ ਪਰ ਹੱਥ ਚੱਕੈ ਤੋ ਤੁਮ ਪਤਸ਼ਾਹੀ ਲੈ ਹੋ।
ਜੇ ਅਸੀਂ ਤੁਹਾਡੇ ਤੇ ਹੱਥ ਚੁੱਕਾਂਗੇ, ਤੁਹਾਨੂੰ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਂਗੇ, ਜਾਂ ਤੱਤੀਆਂ ਤਵੀਆਂ 'ਤੇ ਬਿਠਾਵਾਂਗੇ, ਜਾਂ ਉਹਨਾਂ ਦੇ ਸੀਸ ਲਾਵਾਂਗੇ, ਕੋਈ ਵੀ ਅਸੀਂ ਗਲਤੀ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ, ਮਾੜਾ ਜਿਹਾ ਵੀ ਅਸੀਂ ਤੁਹਾਡੇ ਘਰ ਦੇ ਖਿਲਾਫ਼ ਚੱਲਾਂਗੇ ਤਾਂ ਤੁਹਾਨੂੰ ਹੱਕ ਹੋਵੇਗਾ ਕਿ ਤੁਸੀਂ ਆਪਣੀ ਬਾਦਸ਼ਾਹੀ ਵਾਪਸ ਲੈ ਲਓ।
ਇਸ ਕਰਾਰ ਕੇ ਉੱਪਰ ਆਗੇ ਪਤਸ਼ਾਹੀ ਦੇ ਹੋ,
ਇਹ ਮੇਰਾ ਤੁਹਾਡਾ ਇਕਰਾਰ ਆ। ਬਾਬਰ ਕਹਿੰਦਾ ਹੇ ਬਾਬਾ ਜੀ, ਇਸ ਇਕਰਾਰ 'ਤੇ ਆਪਾਂ ਇਕਰਾਰਨਾਮੇ ਹੁੰਦੇ ਆ ਨਾ, ਸਰਕਾਰਾਂ ਦੇ ਆਪਸ ਵਿੱਚ ਇਕਰਾਰਨਾਮੇ ਹੁੰਦੇ, ਸ਼ਰਤਾਂ ਹੁੰਦੀਆਂ, ਦੋਵਾਂ ਪਾਸਿਆਂ ਦੇ ਦਸਖਤ ਹੁੰਦੇ ਆ, ਸਾਈਨ ਹੁੰਦੇ ਆ। ਮੇਰੇ ਤੁਹਾਡੇ ਮਹਾਰਾਜ ਇਹ ਵਾਅਦੇ ਰਹੇ ਪੱਕੇ, ਤੁਸੀਂ ਰਾਜ ਦਿਓ ਮੈਨੂੰ, ਮੈਂ ਹਿੰਦੁਸਤਾਨ ਦਾ ਰਾਜ ਕਰਾਂਗਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀ ਤਾਬੇ ਰਹਿਣਗੀਆਂ। ਜੇ ਕਿਤੇ ਅਸੀਂ ਗਲਤੀ ਕਰੀਏ ਤੁਹਾਨੂੰ ਹੱਕ ਹੋਵੇਗਾ, ਆਪਣਾ ਰਾਜ ਵਾਪਸ ਲੈ ਲਓ। ਹਾਂਜੀ,
ਇਸ ਕਰਾਰ ਕਰਦੀ ਪਤਸ਼ਾਹੀ।
ਸਾਹ ਸੰਗਤ ਜੀ ਆਖੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਐਸੇ ਸਤਿਗੁਰੂ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨਾਲ ਇਕਰਾਰ ਕੀਤਾ ਅਤੇ ਉਹਨੂੰ ਪਾਤਸ਼ਾਹੀ ਹਿੰਦੁਸਤਾਨ ਦੀ 7 ਪੁਸਤਾਂ ਵਾਸਤੇ ਬਖਸ਼ ਦਿੱਤੀ।
ਤੀਨ ਪਾਤਸ਼ਾਹਾਂ ਨਾਹੇ ਪੁਲਾਈ।
ਸੋ 3 ਪੀੜ੍ਹੀਆਂ ਤੱਕ ਤਾਂ ਇਹਨਾਂ ਨੇ ਇਕਰਾਰ ਯਾਦ ਰੱਖਿਆ। ਬਾਬਰ ਨੇ ਤਾਂ ਰੱਖਣਾ ਹੀ ਸੀ, ਉਹਨੇ ਤਾਂ ਆਪ ਆਪਣੀ ਜ਼ਬਾਨ ਤੋਂ ਇਕਰਾਰਨਾਮਾ ਕੀਤਾ ਸੀ। ਬਾਬਰ ਗੁਰੂ ਨਾਨਕ ਸਾਹਿਬ ਦੇ ਭੈ ਵਿੱਚ ਚੱਲਿਆ, ਉਹਨੇ ਬਾਬੇ ਦੀਆਂ ਝਿੜਕਾਂ ਵੀ ਖਾਧੀਆਂ ਪਰ ਬਾਬੇ ਦੇ ਸਾਹਮਣੇ ਬੋਲਿਆ ਨਹੀਂ। ਗੁਰੂ ਨਾਨਕ ਸਾਹਿਬ ਨੇ ਉਹਨੂੰ ਮੂੰਹ 'ਤੇ ਕਹਿਤਾ ਸੀ ਤੂੰ ਜਾਬਰ ਹੈ, ਅਤੇ ਐਡੀ ਵੱਡੀ ਗੱਲ ਕਿਸੇ ਬਾਦਸ਼ਾਹ ਨੂੰ ਕਹਿਣੀ, ਬਰਦਾਸ਼ਤ ਕਰਨੀ ਬੜੀ ਔਖੀ ਬਾਦਸ਼ਾਹ ਵਾਸਤੇ, ਪਰ ਉਹਨੇ ਕੀਤੀ। ਉਹਨੂੰ ਪਤਾ ਸੀ ਕਿ ਵੱਡੀ ਤਾਕਤ ਦੇ ਮਾਲਕ ਬੈਠੇ ਹਨ, ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਜਾਣੀ। ਅਤੇ ਫਿਰ ਹਮਾਯੂੰ ਉਹਦਾ ਬੇਟਾ ਸੀਗਾ, ਉਹਨੇ ਵੀ ਗੁਰੂ ਘਰ ਦਾ ਸਤਿਕਾਰ ਅਦਬ ਰੱਖਿਆ। ਸ਼ੇਰ ਸ਼ਾਹ ਸੂਰੀ ਤੋਂ ਇੱਕ ਵਾਰੀ ਹਮਾਯੂੰ ਹਾਰ ਗਿਆ ਅਤੇ ਵਜ਼ੀਰ ਨੂੰ ਪੁੱਛਿਆ ਵੀ ਮੇਰਾ ਤਾਂ ਰਾਜ ਭਾਗ ਚਲਾ ਗਿਆ, ਮੇਰੇ ਪਿਤਾ ਨੂੰ ਕਹਿੰਦੇ ਪੀਰ ਨਾਨਕ ਨੇ ਬਖਸ਼ਿਸ਼ ਕੀਤੀ ਸੀ, ਉਹਨਾਂ ਦਾ ਘਰ ਕਿੱਥੇ ਹੈ? ਵਜ਼ੀਰ ਨੇ ਆਖਿਆ ਇਸ ਵੇਲੇ ਉਹ ਤਾਂ ਜੋਤੀ ਜੋਤ ਸਮਾ ਗਏ, ਉਹਨਾਂ ਦੀ ਥਾਂ 'ਤੇ ਦੂਸਰੇ ਪਾਤਸ਼ਾਹ ਖੰਡੂਰ ਸਾਹਿਬ 'ਚ ਬੈਠੇ ਆ। ਹਮਾਯੂੰ ਖੰਡੂਰ ਸਾਹਿਬ ਆਇਆ ਜੰਗ 'ਚੋਂ ਹਾਰ ਕੇ, ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਵਿੱਦਿਆ ਪੜ੍ਹਾ ਰਹੇ ਸਨ, ਆਪਣੀ ਮਸਤੀ 'ਚ ਨਾਮ 'ਚ ਬੈਠੇ ਸਨ। ਹਮਾਯੂੰ ਨੂੰ ਸੀਗਾ ਕਿ ਮੈਂ ਐਡਾ ਵੱਡਾ ਬਾਦਸ਼ਾਹ ਉੱਠ ਕੇ ਮੇਰਾ ਸਤਿਕਾਰ ਕਰਨਗੇ, ਪਰ ਸਤਿਗੁਰੂ ਅਡੋਲ ਬੈਠੇ ਰਹੇ। ਉਹਦੇ ਬਾਦਸ਼ਾਹੀ ਹੰਕਾਰ 'ਚ ਥੋੜ੍ਹਾ ਜਿਹਾ ਉਛਾਲ ਆਇਆ ਅਤੇ ਤੇਗ ਨੂੰ ਮਿਆਨ 'ਚੋਂ ਕੱਢਿਆ ਵੀ ਮੈਂ ਸਿਰ ਲਾਹ ਦਿਆਂ ਇਹਨਾਂ ਦਾ। ਮਹਾਰਾਜ ਨੇ ਦੇਖਿਆ ਗੁਰੂ ਅੰਗਦ ਸਾਹਿਬ ਨੇ ਅੱਧੀ ਤਲਵਾਰ ਮਿਆਨ ਦੇ ਵਿੱਚ ਜਾਮ ਹੋ ਗਈ, ਅੱਧੀ ਬਾਹਰ। ਮਹਾਰਾਜ ਕਹਿੰਦੇ ਕੱਢ ਹੁਣ, ਇਹ ਤਲਵਾਰ ਇੱਥੇ ਕੱਢ ਰਿਹਾ, ਉੱਥੇ ਜੰਗ 'ਚ ਕੱਢਣੀ ਸੀ, ਮੈਦਾਨੇ ਜੰਗ 'ਚ ਸੂਰਮਿਆਂ ਤਰ੍ਹਾਂ ਲੜ ਕੇ ਮਰਨਾ ਸੀ। ਫਿਰ ਪੈਰੀ ਪੈ ਗਿਆ ਹਮਾਯੂੰ ਅਤੇ ਕਹਿਣ ਲੱਗਾ ਬਖਸ਼ੋ ਮਹਾਰਾਜ, ਖਤਾ ਹੋ ਗਈ। ਗੁਰੂ ਅੰਗਦ ਸਾਹਿਬ ਕਹਿੰਦੇ ਜੇ ਆ ਖਤਾ ਨਾ ਕਰਦਾ ਹੁਣੇ ਰਾਜ ਦਵਾ ਦਿੰਦੇ, ਪਰ ਹੁਣ 12 ਸਾਲ ਬਾਅਦ ਆਵੀਂ ਫਿਰ ਦਵਾਵਾਂਗੇ। ਆਪਣੇ ਮੁਲਕ ਚਲਾ ਗਿਆ ਹਮਾਯੂੰ, 12 ਸਾਲ ਬਾਅਦ ਆਇਆ, ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਹਮਾਯੂੰ ਨੂੰ ਵੀ ਗੁਰੂ ਘਰ ਦੀ ਮਹਿਮਾ ਦਾ ਗਿਆਨ ਰਿਹਾ, ਸੋਝੀ ਰਹੀ। ਉਸ ਤੋਂ ਬਾਅਦ ਉਹਦਾ ਪੁੱਤਰ ਅਕਬਰ ਸ਼ਾਹ ਬੈਠਾ ਹਿੰਦੁਸਤਾਨ ਦਾ ਸਮਰਾਟ ਬਣਿਆ। ਪੂਰੇ 50 ਸਾਲ ਉਹਨੇ ਹਿੰਦੁਸਤਾਨ 'ਤੇ ਰਾਜ ਕੀਤਾ। 13 ਸਾਲ ਦੀ ਉਮਰ 'ਚ ਅਕਬਰ ਸ਼ਹਿਨਸ਼ਾਹ ਬਣਿਆ, 63 ਸਾਲ ਦੀ ਉਮਰ 'ਚ ਉਹਦੀ ਮੌਤ ਹੋਈ। ਅਕਬਰ 50 ਸਾਲ ਰਾਜ ਕਰ ਗਿਆ। ਸਤਿਗੁਰੂ ਅਮਰਦਾਸ ਜੀ ਨੂੰ ਆਪਣਾ ਪਿਤਾ ਮੰਨਦਾ ਸੀ। ਨੰਗੇ ਪੈਰੀ ਗੋਇੰਦਵਾਲ ਸਾਹਿਬ ਆਇਆ ਸੀਗਾ, ਕਹਿੰਦੇ ਜਦੋਂ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਨੂੰ ਮੱਥਾ ਟੇਕਣ ਜਾ ਰਿਹਾ ਸੀ ਅਕਬਰ, ਅਤੇ ਮਰਿਆਦਾ ਹੈ ਰਾਜੇ ਮਹਾਰਾਜੇ ਜਦੋਂ ਕਿਤੇ ਬਾਦਸ਼ਾਹ ਜਾਂਦਾ ਤਾਂ ਉਹਦੇ ਗਲੀ ਦੇ ਵਿੱਚ ਉਹ ਮੈਟ ਜੇ ਵਿਛਾ ਦਿੰਦੇ ਆ ਵੀ ਬਾਦਸ਼ਾਹ ਨੇ ਮੈਟ ਵਿਛਾ ਦਿੱਤੇ ਵੀ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਜਾ ਰਿਹਾ ਨੰਗੇ ਪੈਰੀ। ਜਦੋਂ ਤੰਬੂ 'ਚੋਂ ਬਾਹਰ ਨਿਕਲਿਆ ਕਿ ਮੈਟ ਵਿਛੇ ਸਨ, ਚੁੱਕ ਕੇ ਪਰੇ ਮਾਰੇ, ਕਹਿਣ ਲੱਗਾ ਮੈਂ ਆਪਣੇ ਸਤਿਗੁਰਾਂ ਦੇ ਘਰ ਆਇਆ ਹਾਂ, ਆਪਣੇ ਪਿਤਾ ਦੇ ਘਰ ਆਇਆ ਹਾਂ, ਇੱਥੇ ਮੈਟ 'ਤੇ ਨਹੀਂ ਤੁਰਨਾ। ਗਲੀ ਦੇ ਵਿੱਚ ਜ਼ਮੀਨ ਨੂੰ ਮਿੱਟੀ ਨੂੰ ਮੱਥੇ ਲਾਉਂਦਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਚਰਨਾਂ 'ਚ ਹਾਜ਼ਰ ਹੋਇਆ, ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਹੋਏ। ਅਤੇ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਦਾਲ ਨਹੀਂ ਸੀ ਛਕਿਆ ਕਰਦੇ, ਓਗਰਾ ਛਕਿਆ ਕਰਦੇ ਸਨ। ਬਾਥੂ ਜਿਹਾ ਇੱਕ ਪਦਾਰਥ ਹੁੰਦਾ, ਉਹਨੂੰ ਉਬਾਲ ਕੇ ਉਹਦਾ ਓਗਰਾ ਛਕਿਆ ਕਰਦੇ ਸੀ। ਭਾਈ ਬੱਲੂ ਸਾਹਿਬ ਜੀ ਸਤਿਗੁਰਾਂ ਵਾਸਤੇ ਓਗਰਾ ਲੈ ਕੇ ਆਏ, ਗੁਰੂ ਅਮਰਦਾਸ ਸਾਹਿਬ ਜੀ ਛਕਣ ਲੱਗੇ ਨਾ ਜਦੋਂ, ਅਤੇ ਬਾਬਰ ਅਕਬਰ ਦੇ ਮਨ ਵਿੱਚ ਆਇਆ ਵੀ ਇਹ ਜੋ ਸਤਿਗੁਰੂ ਛਕ ਰਹੇ ਨੇ ਪਤਾ ਨਹੀਂ ਕੈਸਾ ਪਦਾਰਥ ਹੈ, ਕਿੰਨਾ ਚੰਗਾ ਹੋਵੇ ਜੇ ਮੈਨੂੰ ਵੀ ਇਹਦੇ 'ਚੋਂ ਪ੍ਰਸ਼ਾਦ ਮਿਲੇ ਮੈਂ ਵੀ ਛਕਾਂ। ਘੱਟ ਘੱਟ ਕੇ ਅੰਤਰ ਕੀ ਜਾਣ ਅਤੇ ਭਲੇ ਬੁਰੇ ਕੀ ਪੀਰ ਪਛਾਣ, ਜਾਣੀ ਜਾਣ ਮਹਾਰਾਜ। ਭਾਈ ਬੱਲੂ ਨੂੰ ਕਹਿੰਦੇ ਅੱਧਾ ਕੱਢ ਕੇ ਬਾਦਸ਼ਾਹ ਨੂੰ ਥਾਲੀ 'ਚ ਪਾ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਛਕਣ ਵਾਲਾ ਓਗਰਾ, ਅਲੂਣਾ ਲੂਣ ਵੀ ਨਹੀਂ ਸੀ ਪਾਉਂਦੇ ਉਹਦੇ ਵਿੱਚ, ਅੱਠ ਪਹਿਰਾਂ ਹੀ ਛਕਦੇ ਸਨ। ਦਾਲ ਰੋਟੀ ਤਾਂ ਸਾਰੀ ਉਮਰ ਮਹਾਰਾਜ ਨੇ ਨਹੀਂ ਛਕੀ, 22 ਸਾਲ ਗੱਦੀ 'ਤੇ ਰਹੇ ਆ, ਸਿਰਫ ਓਗਰਾ ਹੀ ਛਕਣਾ। ਖੱਦਰ ਦਾ ਇੱਕ ਚੋਲਾ ਰੱਖਦੇ ਸੀ, ਸਾਲ ਪਿੱਛੋਂ ਬਦਲਦੇ ਸੀ, ਉਹਨੂੰ ਹੀ ਧੋ ਕੇ ਪਾਉਂਦੇ ਸਨ। ਇੰਨਾ ਸਾਦਾ ਜੀਵਨ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਸਾਰੇ ਰਸਾਂ ਕਸਾਂ ਤੋਂ ਉੱਪਰ। ਓਗਰਾ ਜਦੋਂ ਅਕਬਰ ਨੇ ਲਿਆ ਅਤੇ ਮੂੰਹ 'ਚ ਪਾਇਆ ਚਮਚਾ ਭਰ ਕੇ, ਕਪਾਟ ਖੁੱਲ੍ਹ ਗਏ, ਕਹਿਣ ਲੱਗਾ ਦੁਨੀਆ ਦੇ 36 ਪ੍ਰਕਾਰ ਦੇ ਖਾਣੇ ਮੈਂ ਰੋਜ਼ ਖਾਂਦਾ ਹਾਂ, ਪਰ ਇਹ ਸਵਾਦ ਮੈਨੂੰ ਕਿਤੋਂ ਨਹੀਂ ਆਇਆ ਜਿਹੜਾ ਸਤਿਗੁਰਾਂ ਦੇ ਓਗਰੇ 'ਚੋਂ ਆਇਆ ਹੈ। ਅਕਬਰ ਸ਼ਹਿਨਸ਼ਾਹ ਕਹਿਣ ਲੱਗਾ ਇੰਨੀ ਦੁਨੀਆ ਲੰਗਰ ਛਕ ਰਹੀ ਹੈ, ਕਿੱਥੋਂ ਆਮਦਨ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਆਪੇ ਚਲਾਉਂਦੇ ਹੈ। ਕਹਿੰਦਾ ਮੇਰਾ ਜੀ ਕਰਦਾ ਇਹਦੇ ਵਾਸਤੇ ਜਾਗੀਰ ਲਾ ਦਿਆਂ, ਲੰਗਰ ਚੱਲਦਾ ਰਹੇ। 84 ਪਿੰਡਾਂ ਦੀ ਜ਼ਮੀਨ ਉਹਨੇ ਭੇਟਾ ਕੀਤੀ। ਮਹਾਰਾਜ ਕਹਿੰਦੇ ਅਸੀਂ ਲੰਗਰ ਵਾਸਤੇ 1 ਇੰਚ ਵੀ ਨਹੀਂ ਲੈਣੀ, ਇਹ ਆਪਣੀ ਆਪਣੇ ਕੋਲ ਰੱਖ, ਜਾਗੀਰ ਦੀ ਲੋੜ ਨਹੀਂ। ਗੁਰੂ ਨਾਨਕ ਦਾ ਲੰਗਰ ਜਾਗੀਰਾਂ ਨਾਲ ਨਹੀਂ ਚੱਲਦਾ। ਕਹਿਣ ਲੱਗਾ ਮਹਾਰਾਜ ਜੇ ਮੇਰੀ ਭੇਟਾ ਇੱਦਾਂ ਪ੍ਰਵਾਨ ਨਹੀਂ ਕਰਦੇ ਤਾਂ ਮੈਂ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਅਮਰਦਾਸ ਜੀ ਕਹਿੰਦੇ ਦੱਸ ਕੀ ਕਹਿੰਦਾ? ਕਹਿੰਦਾ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ, ਅਕਬਰ ਕਹਿੰਦਾ। ਮਹਾਰਾਜ ਕਹਿੰਦੇ ਉਹ ਤਾਂ ਠੀਕ ਹੈ। ਕਹਿੰਦਾ ਫਿਰ ਭੈਣ ਭਾਨੀ ਮੇਰੀ ਭੈਣ ਲੱਗਦੀ ਹੈ, ਜੇ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਲੈਂਦੇ ਮੈਂ ਆਪਣੀ ਭੈਣ ਨੂੰ ਤਾਂ ਦੇ ਸਕਦਾ। ਬੀਬੀ ਭਾਨੀ ਮੇਰੀ ਭੈਣ ਹੈ ਅਤੇ ਮੈਂ ਆਪਣੀ ਭੈਣ ਦੇ ਨਾਂ 'ਤੇ 84 ਪਿੰਡ ਜਾਗੀਰ ਲਾ ਚੱਲਿਆ। ਉਹ 84 ਪਿੰਡਾਂ ਦੀ ਜਾਗੀਰ ਮਹਾਰਾਜ ਲੈਣੀ ਨਹੀਂ ਸੀ ਚਾਹੁੰਦੇ ਗੁਰੂ ਅਮਰਦਾਸ ਜੀ, ਪਰ ਅਕਬਰ ਦੀ ਬੇਨਤੀ ਮੰਨ ਕੇ ਲੈਣੀ ਪਈ। ਅਤੇ ਨਾਲੇ ਸਤਿਗੁਰੂ ਅਮਰਦਾਸ ਜੀ ਜਾਣਦੇ ਸਨ ਵੀ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਕਾਰਜ ਗੁਰੂ ਘਰ ਦੇ ਹੋਣੇ ਆ, ਉਦੋਂ ਇਹ ਜ਼ਮੀਨ ਕੰਮ ਆਵੇਗੀ। ਸੋ ਜਦੋਂ ਸ੍ਰੀ ਅੰਮ੍ਰਿਤਸਰ ਆਦਿਕ ਨਗਰੀਆਂ ਵਸੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਨੂੰ ਵੀ ਘਾਹ ਪੱਠੇ ਦੀ ਲੋੜ ਪਈ, ਬਾਬਾ ਬੁੱਢਾ ਸਾਹਿਬ ਜੀ ਉੱਥੇ ਬੀੜ ਝਬਾਲ ਰਹਿੰਦੇ ਰਹੇ, ਉਹ ਜ਼ਮੀਨ ਹੀ ਸੀ ਝਬਾਲ ਵਾਲੀ ਸਾਰੀ 84 ਪਿੰਡਾਂ ਦੀ। ਅਕਬਰ ਸ਼ਹਿਨਸ਼ਾਹ ਭੇਟਾ ਕਰ ਗਿਆ। ਐਸਾ ਉਹ 3 ਪੀੜ੍ਹੀਆਂ ਤੱਕ ਮੁਗਲਾਂ ਨੇ ਸੇਵਾ ਕੀਤੀ, ਪਹਿਲਾਂ ਬਾਬਰ ਨੇ, ਫਿਰ ਹਮਾਯੂੰ ਨੇ, ਫਿਰ ਅਕਬਰ ਨੇ ਤਾਬੇਦਾਰੀ ਕੀਤੀ ਗੁਰੂ ਘਰ ਦੀ।
ਬਾਬਰ ਤੇ ਸੋ ਹਿਮਾਯੂ ਪਿਓ,
ਬਾਬਰ ਦਾ ਪੁੱਤਰ ਹਿਮਾਯੂ ਹੋਇਆ ਹੈ।
ਹਿਮਾਯੂ ਨੇ ਫਿਰ ਅਕਬਰ ਜਯੋ,
ਹਿਮਾਯੂ ਦਾ ਪੁੱਤਰ ਅਕਬਰ ਪੈਦਾ ਹੋਇਆ ਹੈ।
ਤਿੰਨੋ ਨੇ ਗੁਰਮਹਿਮਾ ਰਾਖੀ,
ਇਹਨਾਂ ਤਿੰਨਾਂ ਪੀੜ੍ਹੀਆਂ ਵਿੱਚ ਬਾਬਰ, ਹਿਮਾਯੂ ਤੇ ਅਕਬਰ ਤਿੰਨਾਂ ਬਾਦਸ਼ਾਹਾਂ ਨੇ ਗੁਰੂ ਸਾਹਿਬ ਦੀ ਬਹੁਤ ਮਹਿਮਾ ਸਤਿਕਾਰ ਕੀਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਲਾਇਆ ਗਏ ਸੀ ਜਦੋਂ ਮਹਾਰਾਜ ਲਾਹੌਰ, ਉਦੋਂ ਗੱਦੀ ਦੇ ਤਾਂ ਗੁਰੂ ਅਮਰਦਾਸ ਜੀ ਸਨ, ਪਰ ਗੁਰੂ ਰਾਮਦਾਸ ਜੀ ਤੋਂ ਸੇਵਾ ਕਰਿਆ ਕਰਦੇ ਸਨ। ਪੰਡਿਤਾਂ ਨੇ ਸ਼ੰਕਾ ਕੀਤਾ ਸੀ ਵੀ ਗੁਰੂਆਂ ਨੇ ਬਾਣੀ ਆਪਣੀ ਉਚਾਰਨ ਕਰ ਲਈ ਹੈ, ਆਪਣਾ ਹੀ ਮੰਤਰ ਬਣਾ ਲਿਆ, ਸਾਡਾ ਧਰਮ ਛੱਡ ਦਿੱਤਾ ਹੈ, ਅਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਨੇ ਨਵਾਂ ਧਰਮ ਕਿਉਂ ਚਲਾਇਆ। ਪੰਡਿਤਾਂ ਬਾਹਮਣਾਂ ਦੀ ਸ਼ਿਕਾਇਤ 'ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਅਕਬਰ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਲਾਹੌਰ ਆ ਕੇ ਦਰਸ਼ਨ ਦਿਓ। ਅਤੇ ਸਤਿਗੁਰੂ ਕਹਿਣ ਲੱਗੇ ਵੀ ਅਸੀਂ ਤਾਂ ਬਿਰਧ ਅਵਸਥਾ ਜਾਂ ਸਾਡਾ ਸੇਵਕ ਜਾਏਗਾ। ਗੁਰੂ ਰਾਮਦਾਸ ਜੀ ਗਏ ਸੀ, ਪੰਡਿਤਾਂ ਦਾ ਸ਼ੰਕਾ ਦੂਰ ਕੀਤਾ ਸੀ, ਤੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਸੀ। ਬੀਬੀ ਭਾਨੀ ਨੂੰ ਆਪਣੀ ਭੈਣ ਮੰਨਿਆ ਕਰਦਾ ਸੀ ਅਕਬਰ। ਅਤੇ ਜਦੋਂ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਮਹਾਰਾਜ ਨੇ ਪਰਉਪਕਾਰ ਦੇ ਕਾਰਜ ਕੀਤੇ, ਉਦੋਂ ਵੀ ਉਹ ਗੁਰੂ ਅਰਜਨ ਸਾਹਿਬ ਜੀ ਦਾ ਵੀ ਸਤਿਕਾਰ ਕਰਦਾ ਸੀ। 3 ਪਾਤਸ਼ਾਹੀਆਂ ਦੇ ਸਮੇਂ ਅਕਬਰ ਦਾ ਰਾਜ ਰਿਹਾ ਹੈ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦਾ ਸਾਰਾ ਸਮਾਂ, 22 ਸਾਲ ਗੁਰੂ ਅਮਰਦਾਸ ਜੀ ਗੱਦੀ 'ਤੇ ਰਹੇ, 7 ਸਾਲ ਗੁਰੂ ਰਾਮਦਾਸ ਜੀ ਰਹੇ, 25 ਸਾਲ ਸ੍ਰੀ ਗੁਰੂ ਅਰਜਨ ਸਾਹਿਬ ਜੀ ਗੱਦੀ 'ਤੇ ਰਹੇ। ਜਦੋਂ ਅਕਬਰ ਦੀ ਮੌਤ ਹੋਈ, ਜਹਾਂਗੀਰ ਬੈਠਾ ਅਤੇ ਉਹਨੇ ਬਹਿੰਦਿਆਂ ਸਾਰ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾ ਦਿੱਤਾ। ਸੋ ਜਹਾਂਗੀਰ ਦੇ ਸਮੇਂ ਕੰਮ ਵਿਗੜਿਆ ਹੈ। ਹਾਂਜੀ,
ਮੁਕਤੇ ਵੀ ਕੱਛ ਬੁਰੀ ਨਾ ਪਾਖੀ।
ਹੋਰ ਤਾਂ ਕੀ ਵਿਗਾੜ ਕਰਨਾ ਸੀ, ਇਹਨਾਂ ਤਿੰਨਾਂ ਬਾਦਸ਼ਾਹਾਂ ਨੇ, ਬਾਬਰ, ਹਮਾਯੂ ਤੇ ਅਕਬਰ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਇੱਕ ਲਫ਼ਜ਼ ਵੀ ਆਪਣੀ ਜ਼ਬਾਨ ਤੋਂ ਨਹੀਂ ਕੱਢਿਆ। ਹਾਂਜੀ,
ਚੌਥੇ ਸ਼ਾਹ ਪਇਓ ਜਹਾਂਗੀਰ।
ਇਸ ਖਾਨਦਾਨ ਚੌਥਾ ਬਾਦਸ਼ਾਹ ਜਹਾਂਗੀਰ ਬਣਿਆ।
ਮੁੱਲਾ ਕਾਜੀ ਮਿਲ ਪਇਓ ਅਸੀਰ।
ਇਹਨੂੰ ਕਾਜੀਆਂ ਮੁਲਾਣਿਆਂ ਨੇ ਚੁੱਕ ਦਿੱਤੀ। ਉਹਨਾਂ ਵਿੱਚੋਂ ਇੱਕ ਸਾਧ ਸੰਗਤ ਜੀ ਸ਼ੇਖ ਅਹਿਮਦ ਸਰਹੰਦੀ ਹੋਇਆ। ਫਤਿਹਗੜ੍ਹ ਸਾਹਿਬ ਜੋ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਦਾ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਉਦੋਂ ਪਠਾਣਾ ਦੀ ਬਸੀ ਨੂੰ ਜਿਹੜੀ ਸੜਕ ਜਾਂਦੀ ਹੈ, ਰੇਲਵੇ ਫਾਟਕ ਪਾਰ ਕਰਕੇ ਅੱਧਾ ਕੁ ਕਿਲੋਮੀਟਰ ਅੱਗੇ ਜਾ ਕੇ ਰੋਜ਼ਾ ਸ਼ਰੀਫ ਹੈ। ਰੋਜ਼ਾ ਸ਼ਰੀਫ ਦੇ ਅੰਦਰ ਇੱਕ ਬੜੀ ਵੱਡੀ ਕਬਰ ਹੈ, ਉਹ ਕਬਰ ਸ਼ੇਖ ਅਹਿਮਦ ਸਰਹੰਦੀ ਦੀ ਹੈ। ਇਹ ਨਕਸ਼ਬੰਦੀ ਸਿਲਸਿਲਾ, ਸੂਫੀਆਂ ਵਿੱਚ 12 ਸਿਲਸਿਲੇ ਹਨ, ਉਹਨਾਂ 'ਚ ਇੱਕ ਨਕਸ਼ਬੰਦੀ ਹੈ। ਉਸ ਸਿਲਸਿਲੇ ਦਾ ਸ਼ੇਖ ਅਹਿਮਦ ਸਰਹੰਦੀ ਹੋਇਆ। ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦਾ ਉਹਨੇ ਆਪਣੀ ਜ਼ਿੰਦਗੀ 'ਚ ਹੀ ਸਭ ਸੁਪਨਾ ਲਿਆ ਸੀ ਵੀ ਮੈਂ ਬਣਾ ਕੇ ਹੀ ਮਰਾਂਗਾ ਸਾਰੇ ਮੁਲਕ। ਪਰ ਸ਼ੇਖ ਅਹਿਮਦ ਸਰਹੰਦੀ ਦੀ ਪੇਸ਼ ਨਹੀਂ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਦਾ ਐਸਾ ਪ੍ਰਤਾਪ ਸੀ ਕਿ ਮੁਸਲਮਾਨ ਵੀ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ ਸਨ। ਉਸ ਸ਼ੇਖ ਅਹਿਮਦ ਸਰਹੰਦੀ ਨੇ ਦੇਖਿਆ ਵੀ ਅਕਬਰ ਦੇ ਸਮੇਂ ਦਾਲ ਨਹੀਂ ਗਲਦੀ ਅਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣਾ ਹੈ। ਉਹਨੇ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਵਿੱਚ ਪੂਰਾ ਰੋਲ ਅਦਾ ਕੀਤਾ। ਅਕਬਰ ਜਹਾਂਗੀਰ ਨੂੰ ਰਾਜ ਨਹੀਂ ਸੀ ਦੇਣਾ ਚਾਹੁੰਦਾ। ਕਹਿੰਦੇ ਜਹਾਂਗੀਰ ਰੱਜ ਕੇ ਸ਼ਰਾਬੀ ਸੀ ਔਰ ਸ਼ਰਾਬ ਵਿੱਚ ਇੰਨਾ ਧੂਤ ਹੋ ਕੇ ਪੈਂਦਾ ਸੀ ਵੀ ਉਹਨੂੰ ਦੋ ਦੋ ਦਿਨ ਪਤਾ ਹੀ ਨਹੀਂ ਸੀ ਲੱਗਦਾ ਮੈਂ ਕਿੱਥੇ ਪਿਆ ਹਾਂ। ਉਹ ਆਪਣੇ ਪੋਤਰੇ ਨੂੰ ਰਾਜ ਦੇਣਾ ਚਾਹੁੰਦਾ ਸੀ ਅਕਬਰ, ਖੁਸਰੋ ਨੂੰ, ਅਤੇ ਖੁਸਰੋ ਨੇ ਬਗਾਵਤ ਕਰਤੀ ਜਦੋਂ ਜਹਾਂਗੀਰ ਨੇ ਕਬਜ਼ਾ ਕਰ ਲਿਆ ਸੀ ਸ਼ੇਖ ਅਹਿਮਦ ਸਰਹੰਦੀ ਦੀ ਮਦਦ ਨਾਲ। ਔਰ ਖੁਸਰੋ ਵਾਪਸ ਜਾਂਦਾ ਹੋਇਆ ਪੰਜਾਬ ਨੂੰ ਜਦੋਂ ਲੰਘਿਆ ਸੀ ਤਾਂ ਉਹਦੀ ਮਦਦ ਦਾ ਇਲਜ਼ਾਮ ਸ੍ਰੀ ਗੁਰੂ ਅਰਜਨ ਸਾਹਿਬ 'ਤੇ ਲਾ ਕੇ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੇ, ਚੰਦੂ ਵਰਗਿਆਂ ਨੇ ਸਤਿਗੁਰਾਂ ਨੂੰ ਸ਼ਹੀਦ ਕਰਾਇਆ ਸੀ। ਹਾਂਜੀ,
ਉੱਠ ਗੋਰੀ ਅਰਜਨ ਸੋ ਖੋਟ ਕਮਾਈ।
ਜਹਾਂਗੀਰ ਨੇ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਆਖੇ ਲੱਗ ਕੇ, ਜਿਹੜੇ ਬੜੇ ਹੀ ਈਰਖਾਲੂ ਲੋਕ ਸਨ, ਮੁਤਸਵੀ ਲੋਕ ਸਨ, ਉਹਨਾਂ ਦੇ ਆਖੇ ਲੱਗ ਕੇ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਹਾ ਕੇ ਸ਼ਹੀਦ ਕੀਤਾ।
ਸੋ ਬੁਰਾਈ ਸਿਰ ਖੱਤਰੀ ਲਾਈ।
ਅਤੇ ਚੰਦੂ ਦੇ ਸਿਰ 'ਤੇ ਉਹ ਬੁਰਾਈ ਲਾਈ ਗਈ ਕਿਉਂਕਿ ਚੰਦੂ ਨੇ ਮਹਾਰਾਜ ਨੂੰ ਆਪਣੇ ਘਰ ਲਿਜਾ ਕੇ ਸ਼ਹੀਦ ਕੀਤਾ ਸੀ। ਬੜੀ ਸਿਆਸਤ ਦੇ ਨਾਲ ਜਹਾਂਗੀਰ ਨੇ ਇਹ ਕੰਮ ਕਰਵਾਇਆ ਔਰ ਉਹਨੇ ਆਪਣੀ ਕਿਤਾਬ ਜਿਹੜੀ ਹੈ ਤੁਜ਼ਕੇ ਜਹਾਂਗੀਰੀ, ਉਹਨੇ ਆਪਣੀ ਹਿਸਟਰੀ ਲਿਖੀ ਹੈ। ਦਾਸ ਨੇ ਉਸ ਕਿਤਾਬ ਦਾ ਹਿੰਦੀ ਅਨੁਵਾਦ ਪੜ੍ਹਿਆ ਹੈ, ਉਹ ਹੈ, ਉਹ ਪਰਸ਼ੀਅਨ ਵਿੱਚ ਹੈ। ਉਹਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਗੁਰੂ ਅਰਜਨ ਮੱਲ ਨਾਮ ਦਾ ਹਿੰਦੂ ਦਰਮਿਆਨ ਗੋਇੰਦਵਾਲ 'ਚ ਰਹਿੰਦਾ ਸੀ ਬਿਆਸਾ ਦੇ ਕੰਢੇ 'ਤੇ, ਜਿਹੜਾ ਸੇਖੀ ਉਹ ਪੀਰੀ ਦੇ ਲਿਬਾਸ ਵਿੱਚ, ਯਾਨੀ ਗੁਰੂਆਂ ਦੇ ਲਿਬਾਸ ਵਿੱਚ ਰਹਿੰਦਾ ਸੀ, ਔਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਉਹਦੇ ਚੇਲੇ ਸਨ। ਉਹਦੀ ਇਹ ਦੁਕਾਨ ਹੈ ਬਾਤਲ, ਝੂਠ ਦੀ ਦੁਕਾਨ, 3-4 ਪੁਸਤਾਂ ਤੋਂ ਚੱਲ ਰਹੀ ਸੀ। ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ, ਅਚਾਨਕ ਸਮਾਂ ਬਣ ਗਿਆ, ਖੁਸਰੋ ਇੱਧਰੋਂ ਲੰਘਿਆ ਅਤੇ ਗੁਰੂ ਅਰਜਨ ਨੇ ਉਹਨੂੰ ਬਾਦਸ਼ਾਹ ਹੋਣ ਦਾ ਆਸ਼ੀਰਵਾਦ ਦਿੱਤਾ, ਮੱਥੇ 'ਤੇ ਤਿਲਕ ਲਾਇਆ, ਇੱਦਾਂ ਦੇ ਇਲਜ਼ਾਮ ਲਾ ਕੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ।
ਪੰਜਵੇਂ ਪਇਓ ਸੋ ਸ਼ਾਹ ਜਹਾਨ।
ਸੋ ਜਹਾਂਗੀਰ ਨੇ ਜੋ ਬਾਬਰ ਨੇ ਵਾਅਦਾ ਕੀਤਾ ਸੀ ਉਹਦੀ ਵਾਅਦਾ ਖਿਲਾਫੀ ਜਹਾਂਗੀਰ ਤੋਂ ਸ਼ੁਰੂ ਹੋਈ। ਬਾਬਰ ਨੇ ਕਿਹਾ ਸੀ ਅਸੀਂ ਪੀੜ੍ਹੀ ਦਰ ਪੀੜ੍ਹੀ ਤੁਹਾਡਾ ਸਤਿਕਾਰ ਰੱਖਾਂਗੇ, ਪਰ ਚੌਥੀ ਪੀੜ੍ਹੀ ਕੰਮ ਵਿਗੜ ਗਿਆ ਅਤੇ ਪੰਜਵਾਂ ਬਾਦਸ਼ਾਹ ਇਸੇ ਘਰ ਵਿੱਚ ਇਸੇ ਮੁਗਲੀਆ ਖਾਨਦਾਨ ਦਾ ਸ਼ਾਹਜਹਾਨ ਬਾਦਸ਼ਾਹ ਹੋਇਆ।
ਕਰੇ ਹਿੰਦੂ ਕਈ ਮੁਸਲਮਾਨ।
ਉਸ ਨੇ ਵੀ ਕਈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ।
ਛਿਵੋ ਪਇਓ ਸੋ ਸ਼ਾਹ ਨੁਰੰਗਾ।
ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ 4 ਜੰਗਾਂ ਹੋਈਆਂ। ਪਹਿਲੀ ਸ਼੍ਰੀ ਅੰਮ੍ਰਿਤਸਰ 'ਚ ਹੋਈ, ਦੂਸਰੀ ਸ਼੍ਰੀ ਹਰਗੋਬਿੰਦਪੁਰੇ ਹੋਈ, ਤੀਸਰੀ ਮਜਾਜ ਹੋਈ ਅਤੇ ਚੌਥੀ ਕਰਤਾਰਪੁਰ। ਇਹ ਸ਼ਾਹਜਹਾਨ ਦੇ ਟਾਈਮ ਹੀ 4 ਜੰਗਾਂ ਹੋਈਆਂ। ਅਤੇ ਫਿਰ 6ਵਾਂ ਬਾਦਸ਼ਾਹ ਇਸੇ ਖਾਨਦਾਨ 'ਚ ਔਰੰਗਜ਼ੇਬ ਹੋਇਆ।
करियो गुरियन सो उन बड दंगा।
उन्हें तो हाथ दी कार दिती गुरुआं नू महाराज सचे पातशाह श्री गुरु तेग बहादुर साहब जी नू चांदनी चौंक शहीद कर दिता।
हरी कृष्ण उन्हें बाल मंगाए।
पहला उन्हें श्री गुरु हर कृष्ण साहब जी नू दिल्ली सद्या। पहला उदी विगड़ी गुरु हर राय साहब दे नाल, क्योंकि जिहड़ा उहदा वड्डा भरा सी दारा शिको, वह बड़ा साधु महापुरशां वाली बिरती रखण वाला, उह शेख शर्मा दा चेला सी, फकीरी बिरती वाला सी, हिंदू ते मुसलमान नू बराबर समझदा सी। और जो वेदां दे विच ज्ञान कांड है, उपनिषदां हन 108 उपनिषदां हन वड्डियां, जिन्हां चों 11 मुख हन, उन्हें उपनिषदा का उन्हें संस्कृत विचों फारसी जो लथा करवाया सी कि लोगों को यह ब्रह्म ज्ञान प्राप्त होवे घर घर जावे, यानी बड़ा ही नेक दिल इंसान ते सांझीवालता वाले ख्यालों वाला सी। औरंगजेब चाहुंदा सी भी मैं सारे पासे इस्लामी शरअ का प्रचार करना है, इस करके उन्हें दारा शिको नू मारन वास्ते शेर दियां मुछां दे वाल कुतरा करके चावलां च पा के दारे नू खवा दिते। शेर मूछकत राय का चावर मैं पाई। जदों शेर दे मुछ दे वाल किसी बंदे दे अंदर चले जाण ते उहदे जिथे जिथे जाके डिगदे उथे जख्म कर दिंदे आ मेदे दे विच, उहदी जान नू खतरा हो गया। बड़े बड़े वैदा हकीमां तों इलाज पुछिया, किधरों भी दारा शिको दी जान बचण दी नज़र ना आई। ते शाहजहान बादशाह चिंता च पै गया भी मेरा वड्डा पुत्र मारिया जाएगा। उन्हें सारे हकीमां नू पुछया भी कोई इलाज है, वह कहन लगे 1.5 पाइया दी हरड़ ते मासे दा लौंग मिले तां तेरे बच्चे दी जान बचा सकदे आ। सारे हिंदुस्तान ते बाहरले मुल्कां जिथे हरड़ां पैदा कीते उत्थों पता कीता, इह चीज़ इन्नी वड्डी नहीं मिलदी, हरड़ तोले 2 तोले दी हरड़ तां मिलदी, 1.5 पाइया दी कित्थों मिलदी है, एक मासे च किन्ने ही लौंग चढ़ जांदे आ, मासे दा लौंग नहीं मिलदा। सारे पासों निराश हो गया। तो एक गुरु का प्यारा नौकरी करता सी शाहजहान को, कहन लगा बादशाह छोटा मूँह और बड़ी बात है, जे माफ़ करो मेरी जान कुते, क्योंकि बड़े लोग नाराज बड़ी छेती होंदे है, उन्हां नू गल कहन वास्ते भी बड़े तरीके ना कहनी पैंदी है। महाराज जेड़ी चीज़ संसार च कितों नहीं मिलती, गुरु नानक साहब के घर तो मिल सकती है। सब कुछ है, सब कुछ है घर तिसका बलराम जीओ। तुसी सतगुरां दे घर तो दोवें चीज़ां मंगो मिल जाणगियां। गुरु हर राय साहब महाराज कीरतपुर च बैठे हैं, उन्होंने बहुत वड्डा दवाखाना खोलिया, उन्होंने बेनती करके देखो। शाहजहान कहन लगा मैं तो उन्होंने नाल जंगा कीतियां ने, उन्हां दे घर नाल मेरी दुश्मनी है, किवें देणगे। सिख कहन लगा जी वह निर्वैर हैं, किसी नाल वैर विरोध नहीं करते, उन्हां कोलों बख्शिश लो। शाहजहान बादशाह ने अपने प्रधान बंदे भेजे सन, गुरु हर राय साहब ने दोवें चीज़ां दे के भेजियां, तो दारा शिको की जान बच गई उन्होंने दोवें चीज़ां नाल। दारा शिको बच गया, औरंगजेब सड़ गया। उन्हें यह दुख होया भी जिहड़े बंदे नूं मैं मारना चाहुंदा गुरुकिया ने बचा दिता है। फिर जदों जंग होया, दारा शिको पंजाब वल भज्जिया, तो गोइंदवाल साहब के लागे बेड़ियां का पुल सीगा। वो पुल जदों दारा शिको नूं पार लंघाता, तो गुरु हर राय साहब ने पुल तोड़ता भी औरंगजेब ने पिछे पहुँच जाए। औरंगजेब नूं ये भी CID मिल गई भी ये पुल तोड़न का काम गुरु हर राय साहब ने किया है, मेरा रस्ता रोकया मेरिया फौजां दा, उहदे करके भी बैरी बन गया। गुरु हर राय साहब जी नूं बादशाह ने सद्या दिल्ली, सतगुरु आप नहीं गए, वड्डे साहिबजादे बाबा राम राय जी नूं भेजिया, जिन्हां ने 372 करामातां दिल्ली च दिखाईआं सन। पर जदों बाबा राम राय जी भी थिड़क गए, तो सतगुरु हर राय साहब ज्योति जोत समा के गद्दी गुरु हर कृष्ण साहब जी नूं दे गए, तो राम राय दे कहे ते औरंगजेब ने सतगुरु हर कृष्ण साहब जी नूं दिल्ली सद्दण दी खेचल दित्ती सी, उहदा जिक्र इत्थे हुण कीता जा रिहा। हाँ जी,
ओ सिर गए बुराई लाए।
गुरु हरकृष्ण साहब दिल्ली जा के बंगला साहब ठहरे, ते बाला साहब जा के छोटी जी अवस्था विच शरीर त्याग गए।
उन दुष्टी बहुती करी गुरु तेग बहादुर याद।
फिर उन्हें बाद विच भी बड़े जुलम कीते, गुरु तेग बहादुर साहब जी महाराज नू चांदनी चौंक शहीद कीता।
सैसो चारों पोतरे लगो खून सिर ताद।
फिर गुरु साहब जी दे पोतरे गुरु तेग बहादुर साहब दे चारे ही ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ ਉਹਦੇ ਸਮੇਂ 'ਚ ਸ਼ਹੀਦ ਹੋਏ।
ਸ਼੍ਰੀ ਗੋਬਿੰਦ ਸਿੰਘ ਬਾਤ ਵਿਚਾਰੀ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੇ ਹਾਲਾਤ ਦੇਖ ਕੇ ਹੀ
ਇੱਕ ਪਾਤਸ਼ਾਹੀ ਰਹੀ ਸਾਰੀ
ਇਹ ਵਿਚਾਰ ਕਰ ਲਿਆ ਵੀ ਬਸ ਹੁਣ ਇਹਨਾਂ ਦਾ ਬੇੜਾ ਗਰਕ ਹੋਣ ਵਾਲਾ ਹੈ, ਪਾਪ ਦੇ ਘੜੇ ਭਰ ਚੁੱਕੇ ਹਨ, ਇੱਕ ਬਾਦਸ਼ਾਹ ਇਹਨਾਂ ਦਾ ਹੋਰ ਰਹਿ ਗਿਆ, ਛੇਵਾਂ ਇਹ ਹੈ ਤੇ ਇੱਕ ਹੋਰ ਹੋਵੇਗਾ ਬਹਾਦਰ ਸ਼ਾਹ ਤੇ ਉਸ ਤੋਂ ਬਾਅਦ ਰਾਜ ਖਤਮ ਕਰ ਦਿਆਂਗੇ।
ਇਨ ਸਿਰ ਦੇਹੇ ਲਗੀ ਚਾਹੀਏ ਹਮਾਰੀ,
ਕਲਗੀਧਰ ਬਾਦਸ਼ਾਹ ਨੇ ਆਖਿਆ ਵੀ ਇਹਨਾਂ ਦੇ ਸਿਰ ਆਪਣੇ ਦੇਹ ਲਾ ਕੇ ਤੇ ਆਪਾਂ ਇਹਨਾਂ ਨੂੰ ਖਤਮ ਕਰ ਦਈਏ।
ਯੋ ਸਤਿਗੁਰ ਜੀ ਮਨਸਾ ਤਾਰੀ,
ਸਤਿਗੁਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਮਨਸਾ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।
ਸੋਈ ਸਤਿਗੁਰ ਦਈ ਨਿਭਾ,
ਸ੍ਰੀ ਕਲਗੀਧਰ ਮਹਾਰਾਜ ਨੇ ਨਿਭਾ ਦਿੱਤੀ ਆਪਣਾ ਪਰਿਵਾਰ ਲੇਖੇ ਲਾ ਕੇ ਮੁਗਲਾਂ ਦੀ ਜੜ ਪੁੱਟ ਦਿੱਤੀ।
ਜੋ ਪਈ ਪਤਸ਼ਾਹੀ ਸਾਤ ਬਿਤਾ,
ਸੱਤ ਪਾਤਸ਼ਾਹ ਹੋਏ ਮੁਗਲਾਂ ਦੇ, ਜੋ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀ ਉਹ ਪੂਰਾ ਹੋ ਗਿਆ।
ਨਿਜ ਬਚਨੀ ਗੌਰ ਯੋ ਦੁਖ ਪਾਇਓ,
ਆਪਣੇ ਬਚਨਾਂ ਦੇ ਪੂਰੇ ਹੁੰਦੇ ਹੋਏ ਸਤਿਗੁਰਾਂ ਨੇ ਵੱਡੇ ਵੱਡੇ ਕਸ਼ਟ ਤਾਂ ਸਹਿ ਲਏ ਪਰ ਆਪਣਾ ਬਚਨ ਨੀ ਜਾਣ ਦਿੱਤਾ।
ਯੋ ਬਚਨੀ ਗੁਰ ਗੈ ਬਿਕਾਇਓ,
ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਉੱਤੇ ਆਉਣ ਵਾਲੀਆਂ ਗੁਰੂ ਪੀੜੀਆਂ ਨੇ ਪੂਰੇ ਪਹਿਰੇ ਦਿੱਤੇ, ਗੁਰੂ ਬਚਨਾਂ ਤੇ ਆਪਣਾ ਆਪ ਵਿਕਾ ਦਿੱਤਾ।
ਇਸ ਬਿਦ ਇਹ ਝੂਠੇ ਪੈ ਬਚਨ ਤੇ ਸੋ ਮੁਗਲ,
ਭਾਈ ਤਾਰੂ ਸਿੰਘ ਜੀ ਸ਼ਹੀਦ ਖਾਲਸੇ ਨੂੰ ਦੱਸ ਰਹੇ ਨੇ ਸਿੰਘੋ ਇਹ ਮੁਗਲ ਗੁਰੂ ਨਾਲ ਕੀਤੇ ਹੋਏ ਵਾਅਦਿਆਂ ਦੇ ਝੂਠੇ ਪੈ ਗਏ ਹਨ।
ਲਈ ਪਤਸ਼ਾਹੀ ਨਿਜ ਕਹਿ ਭੂਲ ਗਈ ਵਹਿ ਗੱਲ,
ਜਿਹੜੀ ਗੁਰੂ ਸਾਹਿਬ ਤੋਂ ਇਹਨਾਂ ਨੇ ਰਾਜ ਭਾਗ ਲਿਆ ਸੀ ਉਹਦੇ ਗੱਲ ਭੁੱਲ ਗਏ ਹਨ, ਇਹ ਵਾਅਦਾ ਖਿਲਾਫੀ ਕਰ ਰਹੇ ਹਨ, ਜੋ ਸਤਿਗੁਰਾਂ ਦੇ ਤਾਬੇ ਰਹਿਣ ਦਾ ਵਾਅਦਾ ਕੀਤਾ ਸੀ ਉਹ ਭੁੱਲ ਗਏ ਹਨ।
ਮੁਗਲ ਕਹਿ ਹਮ ਖੁਦ ਬਲਵੰਤ,
ਹੁਣ ਇਹਨਾਂ ਨੂੰ ਹੰਕਾਰ ਹੋ ਗਿਆ ਹੈ, ਕਹਿੰਦੇ ਅਸੀਂ ਖੁਦ ਹੀ ਬਾਦਸ਼ਾਹ ਬਣੇ ਹਾਂ, ਅਸੀਂ ਬਲ ਦੇ ਨਾਲ ਰਾਜ ਲਿਆ, ਗੁਰੂ ਨਾਨਕ ਨੇ ਸਾਨੂੰ ਕੀ ਦਿੱਤਾ। ਸਾਧ ਸੰਗਤ ਜੀ, ਇਹ ਸਮੇਂ ਦੀਆਂ ਸਰਕਾਰਾਂ ਸਾਰੀਆਂ ਹੀ ਇੱਦਾਂ ਕਰਦੀਆਂ ਆਈਆਂ ਹਨ, ਵਰਤਮਾਨ ਸਮੇਂ ਵਿੱਚ ਵੀ ਆਪ ਜੀ ਦੇਖ ਹੀ ਰਹੇ ਹੋ 93% ਗੁਰੂ ਖਾਲਸੇ ਦੀਆਂ ਸ਼ਹੀਦੀਆਂ ਹੋਈਆਂ ਹਿੰਦੁਸਤਾਨ ਦੀ ਆਜ਼ਾਦੀ ਵੇਲੇ, ਪਰ ਅੱਜ ਕੋਈ ਨਾਂ ਲੈਂਦਾ ਹੈ? ਜਦੋਂ ਦਿੱਲੀ ਦੇ ਲਾਲ ਕਿਲ੍ਹੇ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਉੱਥੇ ਸਾਧ ਸੰਗਤ ਜੀ ਜਿੰਨੀਆਂ ਹਿੰਦੁਸਤਾਨ ਵਿੱਚ ਮੂਵਮੈਂਟਾਂ ਹੋਈਆਂ, ਲੜਾਈਆਂ ਹੋਈਆਂ, ਜੰਗ ਯੁੱਧ ਹੋਏ ਦਿੱਲੀ ਨੂੰ ਫਤਿਹ ਕਰਨ ਦੇ, ਸਾਰਿਆਂ ਦਾ ਜ਼ਿਕਰ ਆਉਂਦਾ ਉੱਥੇ, ਫੋਟੋਆਂ ਲੱਗੀਆਂ ਹੋਈਆਂ ਪੁਰਾਣੀਆਂ ਇਤਿਹਾਸ ਦੀਆਂ, ਖਾਲਸੇ ਦੀ ਵੀ ਇੱਕ ਫੋਟੋ ਲੱਗੀ ਹੋਈ ਨਿਹੰਗ ਸਿੰਘਾਂ ਦੀ, ਬੜੀ ਚੜ੍ਹਦੀ ਕਲਾ, ਜਦੋਂ ਬਾਬਾ ਬਘੇਲ ਸਿੰਘ ਜੀ ਗਏ, ਪਰ ਥੱਲੇ ਲਿਖਿਆ ਹੋਇਆ ਜਾਟ ਮੂਵਮੈਂਟ, ਯਾਨੀ ਹੈ ਤਾਂ ਖਾਲਸੇ ਦਾ, ਖਾਲਸਾ ਸ਼ਬਦ ਨਹੀਂ ਲਿਖਿਆ, ਸਿੱਖ ਨਹੀਂ ਲਿਖਿਆ, ਥੱਲੇ ਜਾਟ ਲਿਖ ਦਿੱਤਾ ਹੈ। ਸੋ ਉਦਾਸ ਨੇ ਉਹ ਦੇਖਿਆ ਉੱਥੇ ਲਾਲ ਕਿਲ੍ਹਾ 'ਚ, ਤੁਸੀਂ ਵੀ ਜਾ ਕੇ ਦੇਖ ਲਓ, ਥੱਲੇ ਜਾਟ, ਯਾਨੀ ਖਾਲਸੇ ਦਾ ਪ੍ਰਤਾਪ ਜਿਹੜਾ ਹੈ ਉਹ ਕਿਸੇ ਨੂੰ ਚੰਗਾ ਨਹੀਂ ਲੱਗਿਆ, ਮੁੱਢ ਤੋਂ ਹੀ ਐਸਾ ਵਰਤਾਰਾ ਰਿਹਾ ਹੈ। ਸੋ ਇਹ ਅੰਗਰੇਜ਼ਾਂ ਦਾ ਜੋ ਵਰਤਾਰਾ ਸੀ, ਜੋ ਉਸ ਤੋਂ ਪਹਿਲਾਂ ਮੁਗਲਾਂ ਦਾ ਸੀ, ਅੰਗਰੇਜ਼ਾਂ ਨੂੰ ਵੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਾਲ ਹੀ ਇਹ ਸਮਾਂ ਮਿਲਿਆ ਸੀ, ਜਦੋਂ ਭੁੱਲ ਗਏ ਤੇ ਉਹ ਵੀ ਖਤਮ ਹੋ ਗਏ। ਸੋ ਇਸ ਤਰ੍ਹਾਂ ਖਾਲਸਾ ਜੀ, ਇਹ ਜਿਹੜੇ ਮੁਗਲ ਹਨ ਅਕਿਰਤ ਘਣ ਹੋ ਗਏ ਹਨ।
ਹਿੰਦੂ ਮਾਰ ਕੀਏ ਹਮ ਅੰਤ,
ਕਹਿੰਦੇ ਹਿੰਦੂਆਂ ਨੂੰ, ਹਿੰਦੂ ਬਾਦਸ਼ਾਹਾਂ ਨੂੰ ਜਿਹੜਾ ਇਹ ਜ਼ੁਲਮ ਕਰਕੇ ਮੁਗਲਾਂ ਨੇ ਖਤਮ ਕੀਤਾ, ਹਿੰਦੂ ਧਰਮ ਨੂੰ ਖਤਮ ਕੀਤਾ, ਤੇ ਉਹਨਾਂ ਦੇ ਸਵਾ ਸਵਾ ਮਨ ਜਨੇਊ ਉਤਾਰੇ ਗਏ।
ਰਹਿ ਪਿਗੰਬਰ ਨਿਕਟ ਖੁਦਾਏ,
ਇਹ ਮੁਗਲ ਕਹਿੰਦੇ ਆ ਇਹ ਹਿੰਦੂ ਤਾਂ ਕਾਫਿਰ ਹਨ, ਇਹਨਾਂ ਨੇ ਸਾਨੂੰ ਕੀ ਰਾਜ ਦੇਣਾ, ਸਿੱਧਾ ਪੈਗੰਬਰ ਤੋਂ ਰਾਜ ਲਿਆ। ਦੇਖੋ ਲੈ ਕੇ ਗੁਰੂ ਨਾਨਕ ਤੋਂ ਸੋਲੇ ਫੇਰ ਪੈਗੰਬਰ ਦੇ ਗਾਉਂਦੇ ਹਨ।
ਹਿੰਦੂ ਉਹਾਂ ਕੋ ਟੁਕਨ ਨਾ ਪਾਏ,
ਉਲਟਾ ਕਹਿੰਦੇ ਹਨ ਕਿ ਖੁਦਾ ਦੇ ਕੋਲ ਹਿੰਦੂ ਜਾ ਹੀ ਨਹੀਂ ਸਕਦਾ, ਹਿੰਦੂ ਦੇ ਨਰਕਾਂ ਨੂੰ ਜਾਣਗੇ, ਹਿੰਦੂਆਂ ਦਾ ਤਾਂ ਨਰਕਾਂ 'ਚ ਥਾਂ ਹੈ। ਗੁਰੂ ਨਾਨਕ ਹਿੰਦੂ ਸੀ, ਉਹਨੇ ਸਾਨੂੰ ਕੀ ਦਿੱਤਾ, ਸਾਡੇ ਪੈਗੰਬਰ ਨੇ ਸਾਨੂੰ ਦਿੱਤਾ, ਇੱਦਾਂ ਹੁਣ ਉਲਟਾ ਪਾਠ ਪੜ੍ਹਨ ਲੱਗ ਪਏ ਹਨ।
ਐਸ ਐਸ ਗਫਲਤ ਪਈ ਮੁਗਲਨ ਕੇ ਮਨ ਮਾਹੇ,
ਐਸੀਆਂ ਐਸੀਆਂ ਗਫਲਤ ਦੀਆਂ ਗੱਲਾਂ ਸਾਧ ਸੰਗਤ ਜੀ ਕਰਦੇ ਹਨ।
ਮੁੱਲਾ ਕਾਜੀ ਸੁਣ ਗੱਲਾਂ ਭੁੱਲੇ ਤਕਰੋਰ ਤਕਰਾਰੋ ਵਾਹੇ,
ਜਿਹੜੇ ਕਾਜੀ ਮੁੱਲਾਂ ਦੀਆਂ ਗੱਲਾਂ ਸੁਣ ਸੁਣ ਕੇ ਬਾਦਸ਼ਾਹ ਵੀ ਭੁੱਲ ਗਏ ਹਨ। ਕਾਜੀ ਮੁਲਾਣੇ ਮੁਤਸਬੀ ਹਨ ਤੇ ਬਾਦਸ਼ਾਹ ਨੂੰ ਕਹਿੰਦੇ ਹਨ ਅਸੀਂ ਪੈਗੰਬਰ ਨੂੰ ਮੰਨਣਾ, ਅਸੀਂ ਨਾਨਕ ਤੋਂ ਕੀ ਲੈਣਾ। ਹਾਂਜੀ,
ਤਾਰੂ ਸਿੰਘ ਨੇ ਇਮ ਕਹੀ ਸਿੱਖਣ ਕੋ ਸਮਝਾ ਆਏ।
ਪਿੰਡ ਬੜਾਣੇ ਦੀ ਪੁਲਿਸ ਚੌਂਕੀ ਵਿੱਚ ਭਾਈ ਤਾਰੂ ਸਿੰਘ ਜੀ ਇਹ ਸਾਰੀ ਵਾਰਤਾ ਸੁਣਾਉਂਦੇ ਰਹੇ। ਇੱਕ ਹਫ਼ਤੇ ਤੋਂ ਆਪਾਂ ਸਾਧ ਸਿੰਘ ਜੀ ਇੱਕ ਸੁਣ ਰਹੇ ਹਾਂ। ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਖੁਲਾਸਾ ਕੀਤਾ ਹੈ। ਜੇ ਕਿਸੇ ਨੂੰ ਸ਼ੰਕਾ ਹੋਵੇ ਹਿੰਦੁਸਤਾਨ ਦੇ ਮੁਗਲੀਆ ਖਾਨਦਾਨ ਦੇ ਆਉਣ ਦਾ ਇਤਿਹਾਸ ਪੜ੍ਹ ਲਓ, ਬਾਬਰ ਦੇ ਆਉਣ ਦਾ। ਇਹਦੇ ਨਾਲੋਂ ਰੱਤੀ ਜਿੰਨਾ ਵੀ ਫਰਕ ਨਿਕਲ ਆਵੇ ਅਸੀਂ ਦੋਸ਼ੀ ਮੰਨਾਂਗੇ ਆਪਣੇ ਆਪ ਨੂੰ। ਕੇਸੀ ਮਜ਼ੂਮਦਾਰ ਨੇ ਭਾਰਤ ਦੀ ਸਭ ਤੋਂ ਵੱਡੀ ਹਿਸਟਰੀ ਲਿਖੀ ਹੈ। ਉਹਨੇ ਵੀ ਇਹ ਗੱਲ ਲਿਖੀ ਹੈ ਕਿ ਦੌਲਤ ਖਾਂ ਹੀ ਉਹਨੂੰ ਲੈ ਕੇ ਆਇਆ ਸੀ ਹਿੰਦੁਸਤਾਨ ਵਿੱਚ ਬਾਬਰ ਨੂੰ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਾਲ ਉਹ ਬਾਦਸ਼ਾਹ ਬਣਿਆ ਸੀ। ਭਾਵੇਂ ਮੁਗਲ ਮੁੱਕਰ ਜਾਣ, ਬੇਸ਼ੱਕ ਮੁੱਕਰਦੇ ਰਹਿਣ, ਪਰ ਇਤਿਹਾਸ ਦੀਆਂ ਕਿਤਾਬਾਂ ਤਾਂ ਨਹੀਂ ਮੁੱਕਰਦੀਆਂ। ਇਤਿਹਾਸ ਬੋਲਦਾ ਹੈ ਮੁੜ ਮੁੜ ਕੇ ਕਿ ਬਾਬਰ ਬਾਦਸ਼ਾਹ ਹਿੰਦੁਸਤਾਨ 'ਚ ਆਇਆ, ਸ੍ਰੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਕਾਮਯਾਬ ਨਹੀਂ ਸੀ ਹੋ ਸਕਦਾ। ਹਾਂਜੀ,
ਯੋਂ ਬੀਤੀ ਸਿਰ ਸਿੰਘ ਕੇ ਸੋ ਅਬ ਕਹੋਂ
ਪ੍ਰਗਟਾਏ। ਭਾਈ ਤਾਰੂ ਸਿੰਘ ਜੀ ਨੇ ਦੱਸਿਆ, ਸਿੰਘੋ ਜੇ ਸਾਡੇ ਸਤਿਗੁਰਾਂ ਨੇ ਸੀਸ ਦਿੱਤੇ ਹਨ, ਇਹਨਾਂ ਤੋਂ ਰਾਜ ਵਾਪਸ ਲੈਣ ਲਈ ਮੈਂ ਵੀ ਆਪਣਾ ਸੀਸ ਹੀ ਯੋਗਦਾਨ ਪਾਉਣ ਚੱਲਿਆ ਹਾਂ। ਮੈਂ ਲਾਹੌਰ ਜਾ ਰਿਹਾ ਹਾਂ, ਮੈਨੂੰ ਨਾ ਛੁਡਾਓ। ਸਿੰਘ ਕਹਿੰਦੇ ਸੀ ਤੁਹਾਨੂੰ ਅਸੀਂ ਛੁਡਾ ਲੈਂਦੇ ਹਾਂ। ਬੀਬੀ ਤਾਰੋ ਛੁਡਾ ਲਈ ਸੀ ਨਾ, ਭਾਈ ਤਾਰੂ ਸਿੰਘ ਦੀ ਭੈਣ, ਅਤੇ ਉਹ ਕਹਿੰਦੇ ਸੀ ਤੁਹਾਨੂੰ ਵੀ ਛੁਡਾ ਲੈਂਦੇ ਹਾਂ। ਤਾਰੋ ਵਾਸਤੇ ਤਾਂ ਪੈਸੇ ਦਿੱਤੇ ਸੀ ਸਿੰਘਾਂ ਨੇ ਇਕੱਠੇ ਕਰਕੇ, ਪਿੰਡ ਦੀ ਸੰਗਤ ਨੇ, ਸਾਹਿਧਾਰੀ ਸਿੱਖਾਂ ਨੇ, ਪਿੰਡਾਂ 'ਚ ਰਹਿਣ ਵਾਲਿਆਂ ਨੇ ਵੀ ਤੁਸੀਂ ਬੀਬੀ ਨੂੰ ਕਿਉਂ ਲੈ ਚੱਲੇ, ਇਹਨੂੰ ਛੱਡ ਦਿਓ। ਚਲੋ ਪਰਮੇਸ਼ਰ ਦੀ ਖੇਡ ਆ, ਉਹ ਲਾਲਚ ਵਿੱਚ ਆ ਗਏ, ਬੀਬੀ ਨੂੰ ਛੱਡ ਗਏ ਤੁਰਕ। ਪਰ ਭਾਈ ਤਾਰੂ ਸਿੰਘ ਨੂੰ ਨਹੀਂ ਸੀ ਛੱਡਣਾ ਚਾਹੁੰਦੇ, ਪੈਸੇ ਲੈ ਕੇ ਵੀ ਨਹੀਂ ਸੀ ਛੱਡਦੇ। ਫਿਰ ਸਿੰਘਾਂ ਨੇ ਆਖਿਆ ਸੀ ਵੀ ਅਸੀਂ ਤੁਹਾਨੂੰ ਹੱਲਾ ਕਰਕੇ ਛੁਡਾ ਲੈਂਦੇ ਹਾਂ, ਤੁਰਕਾਂ ਨੂੰ ਮਾਰ ਦਿੰਦੇ ਹਾਂ, ਵੀ ਜੋ ਸਾਡੇ ਸਿਰ ਬੀਤੇਗੀ ਅਸੀਂ ਦੇਖ ਲਵਾਂਗੇ। ਭਾਈ ਤਾਰੂ ਸਿੰਘ ਕਹਿੰਦੇ, ਖਾਲਸਾ ਜੀ ਮੈਨੂੰ ਨਾ ਛੁਡਾਓ, ਹੁਣ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਆਪਣਾ ਸੀਸ ਦੇਣ ਚੱਲਿਆ ਹਾਂ, ਸੀਸ ਦੇ ਕੇ ਰਾਜ ਵਾਪਸ ਲੈਣਾ ਹੈ।
ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰ ਹੈ ਦਾਏ।
ਇਸ ਤਰ੍ਹਾਂ ਫਿਰ ਭਾਈ ਤਾਰੂ ਸਿੰਘ ਜੀ ਨੂੰ ਪੜਾਣੇ ਪਿੰਡ ਰਾਤ ਰੱਖ ਕੇ ਸਵੇਰੇ ਪੁਲਿਸ ਵਾਲੇ ਲਾਹੌਰ ਨੂੰ ਲੈ ਤੁਰੇ ਨੇ। ਹੁਣ ਭਾਈ ਸਾਹਿਬ ਦੇ ਸੀਸ 'ਤੇ ਕੀ ਬੀਤੇਗੀ, ਕਿਵੇਂ ਕਿਵੇਂ ਉਹਨਾਂ ਦੀ ਖੋਪਰੀ ਉਤਾਰੀ ਜਾਏਗੀ, ਕਿਵੇਂ ਕਿਵੇਂ ਕਸ਼ਟ ਦਿੱਤੇ ਜਾਣਗੇ, ਨਾਲ ਭਾਈ ਮਹਤਾਬ ਸਿੰਘ ਜੀ ਕਿਵੇਂ ਜੇਲ੍ਹ ਵਿੱਚ ਆਉਣਗੇ, ਇਹ ਕਥਾ ਹੁਣ ਸੁਣਨੀ ਆ ਆਪਾਂ। ਇੱਕ ਹਫ਼ਤਾ ਲਗਭਗ ਸ਼ਹੀਦਾਂ ਸਿੰਘਾਂ ਦੀ ਮਹਾਨ ਕਥਾ ਹੈ। ਸਮੇਂ ਨਾਲ ਹਾਜ਼ਰੀ ਭਰਿਆ ਕਰੋ ਭਾਈ, ਅਸੀਂ ਤੁਹਾਡੇ ਕਰਕੇ ਪੰਥ ਪ੍ਰਕਾਸ਼ ਸ਼ੁਰੂ ਕੀਤਾ ਸੀ। ਤੁਹਾਡੀ ਬੇਨਤੀ 'ਤੇ ਵੀ ਜ਼ਰੂਰ ਸਿੰਘ ਸੰਗਤ ਨੂੰ ਕਥਾ ਸੁਣਾਉਣੀ ਹੈ, ਪਰ ਮੈਂ ਦੇਖਿਆ ਵੀ ਸੰਗਤ ਬੜਾ ਘੱਟ ਸਮਾਂ ਕੱਢਦੀ ਹੈ ਇਸ ਕਥਾ ਵਾਸਤੇ। ਕਿਰਪਾ ਕਰਿਆ ਕਰੋ, ਜਿਵੇਂ ਅੱਜ ਦੀਵਾਨ ਭਰਿਆ ਨਾ, ਇਵੇਂ ਰੋਜ਼ ਸਮਾਂ ਕੱਢਿਆ ਕਰੋ, ਅਤੇ ਫਿਰ ਆਪਾਂ ਇਹ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦਾਂ ਸਿੰਘਾਂ ਦੀ ਵਾਰਤਾ ਸਰਵਣ ਕਰੀਏ, ਅਤੇ ਤਾਂ ਕਿ ਸਾਡੇ ਬੱਚਿਆਂ ਨੂੰ, ਆਉਂਦੀਆਂ ਪੀੜ੍ਹੀਆਂ ਨੂੰ ਅਸੀਂ ਸੁਣਾ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ,
ਮੋਹਿ ਮਾਇਆ ਤਾਰ,
ਗੁਪ ਮਹਾ ਭਿਆਨ ਨਾਨਕ।